सतनाम श्री वाहे गुरु साहिब जीओ, मेर करो त्रिन ते मोहे जाहे, गरीब निवाज न दूसर तो सौ, पूल शि मोह मरी प्रभु आपन, पूलन हार कहूं कौ मोसौ, सेव करै तुमरी तिन के, शिन में तन लागत ताम परोसो। या कल मैं सब काल कृपान की, पारी पुजान को पारी परोसो। सेव करै तुमरी तिन के, शिन में तन लागत ताम परोसो। या कल मैं सब काल कृपान की, पारी पुजान को पारी परोसो। सतनाम श्री वाहे गुरु साहिब जियो, पातशाही दसवीं त्वै प्रसाद, चलित्र चौदवा दोहरा, बहर समंतरी राय सौ, कथा उचारी एक, अधिक मोद मन में बड़े, सुन गुण बड़े अनेक। बहर समंतरी राय सौ, कथा उचारी एक, अधिक मोद मन में बड़े, सुन गुण बड़े अनेक। गुरु प्यारी सा संग जी, आप जी सरवण कर रहे हो, धन धन साहिब श्री गुरु गोबिंद सिंह साहिब जी की महान रचना, श्री दसम ग्रंथ साहिब जी की पावन गुरबाणी, श्री त्रित्रोपाख्यान की लड़ीवार विचार, सो सतगुरों की अपार बख्शिश हुई है, जो 13 चरित्र हैं विचार सहित संपूर्ण हुए हैं, सो गुरु साहिब की कृपा के नाल जो 14वां चरित्र है उसकी विचार अज सतगुरों की कृपा के नाल करनी है। आओ बड़े प्यार दे नाल 14वें चलित्र दी विचारधारा नाल जुड़ना करिए जी। दोहरा बहुर समंतरी राय सौ, कथा उचारी एक, अधिक मोद मन में बड़े, सुन गुण बड़े अनेक। सतगुरु साहब श्री गुरु गोबिंद सिंह साहब जी महाराज सच्चे पातशाह जी वचन करते ने कि फिर मंत्री ने राजे नूं एक ऐसा प्रसंग सुनाया जिस नूं सुन के मोद भाव बहुत ज़्यादा खुशी आनंद, जिस नूं सुन के राजा बहुत मन दे विच खुश होया, जिहड़े प्रसंग नूं सुन के अनेक प्रकार दे गुणा दे विच वाधा हुंदा है। एक त्रिया गई बाग में, रमी और सौ जाए, तहां यारता को तुरत द्वितीय पहुंचयो आए। वजीर राजे नूं आखन लगा कि एक स्त्री बाग दे विच गई, रमी और सौ जाए, भाव कि बाग दे विच ओह अपने किसी दोस्त नूं मिलण वास्ते गई। तहां यारता को तुरत द्वितीय पहुंचयो आए, ਤੇ ਉਹ ਇਸਤਰੀ ਆਪਣੇ ਇੱਕ ਦੋਸਤ ਨੂੰ ਮਿਲਣ ਵਾਸਤੇ ਬਾਗ ਦੇ ਵਿੱਚ ਗਈ ਹੋਈ ਸੀ, ਪਰ ਉਸੇ ਬਾਗ ਦੇ ਵਿੱਚ ਹੀ ਉਹਦਾ ਦੂਸਰਾ ਦੋਸਤ ਜਿਹੜਾ ਸੀ ਤੁਰਤ ਭਾਵ ਛੇਤੀ ਹੀ ਉੱਥੇ ਆ ਪਹੁੰਚਿਆ ਹੈ। ਚਾਉ ਪਈ ਯਾਰ ਆਵਤ ਜਬ ਤਿੰਨ ਤ੍ਰਿਣ ਲਹਿਓ, ਦੁਤੀਏ ਮੀਤ ਸੋ ਇਹ ਬਿਦ ਕਹਿਓ, ਮਾਲੀ ਨਾਮ ਆਪਨ ਤੁਮ ਕਰੋ, ਫਲ ਫੂਲਨ ਆ ਗੇ ਲੈ ਧਰੋ। ਉਸ ਵੇਲੇ ਉਹ ਇਸਤਰੀ ਆਖਣ ਲੱਗੀ, ਜਿਸ ਵੇਲੇ ਉਸਨੇ ਦੂਸਰੇ ਯਾਰ ਵਾ ਦੂਸਰੇ ਦੋਸਤ ਨੂੰ ਆਉਂਦੇ ਹੋਇਆਂ ਵੇਖਿਆ, ਤਾਂ ਉਹ ਆਪਣੇ ਮਿੱਤਰ ਨੂੰ ਆਖਣ ਲੱਗੀ ਕਿ ਤੂੰ ਇਸ ਤਰ੍ਹਾਂ ਕਰ ਕਿ ਤੂੰ ਆਪਣਾ ਨਾਮ ਮਾਲੀ ਰਖਾ ਲੈ, ਮਾਲੀ ਨਾਮ ਆਪਨ ਤੁਮ ਕਰੋ, ਤੂੰ ਆਪਣੇ ਆਪ ਨੂੰ ਮਾਲੀ ਬਣਾ ਲੈ ਇਸ ਬਾਗ ਦਾ, ਇਹ ਜੋ ਫਲ ਫੁੱਲ ਲੱਗੇ ਹੋਏ ਨੇ ਬਾਗ ਦੇ ਵਿੱਚ ਇਹ ਤੋੜ ਕੇ ਆਪਣੇ ਅੱਗੇ ਰੱਖ ਲੈ। ਦੋਹਰਾ जो हम एह जोत बाग में बैठे मोद बढ़ाए, फूल फलन लै तुम तुरत हागे धरो बनाए। ते आखन लगी कि जिस वेले असीं दोवें जने इस बाग दे विच बैठे होवांगे ना, जिस वेले मैं ते मेरा पहले वाला जिहड़ा दोस्त जिहड़ा आ रहा है बाग दे विच, दोवें जने मिल के बाग च बैठे होवांगे खुशी ते आनंद नाल, उस वेले तू फूल ते फल फल ते फुल लै के उस वेले ही ਸਾਡੇ ਅੱਗੇ ਲਿਆ ਕੇ ਰੱਖ ਦੇਵੀ। ਤਬੈ ਤਵਨ ਤਿਉਂ ਹੀ ਕੀਓ ਤ੍ਰਿਯ ਤਿਹ ਸਿੱਖ ਦੀਨ, ਫੂਲ ਫੁਲੇ ਅਰ ਫਲ ਕਨੇ ਤੋਰ ਤੁਰਤ ਕਰ ਲੀਨ। ਉਸ ਵੇਲੇ ਉਸ ਇਸਤਰੀ ਦੇ ਦੋਸਤ ਨੇ ਉਵੇਂ ਹੀ ਕੀਤਾ ਕਿ ਜਿਵੇਂ ਉਹਨੇ ਇਸਤਰੀ ਨੇ ਕਰਨ ਵਾਸਤੇ ਆਖਿਆ। ਉਸਨੇ ਕੀ ਕੀਤਾ ਕਿ ਕਾਫੀ ਸਾਰੇ ਫੁੱਲ ਤੇ ਫਲ ਜਿਹੜੇ ਹਨ ਉਹ ਤੋੜ ਕੇ ਆਪਣੇ ਹੱਥਾਂ ਦੇ ਵਿੱਚ ਫੜ ਲਏ ਤੇ ਉਹ ਪ੍ਰਗਟਾਵਾ ਕਰਨ ਲੱਗਾ ਕਿ ਜਿਵੇਂ ਉਹ ਬਾਗ ਦਾ ਮਾਲੀ ਹੁੰਦਾ ਹੈ। ਤ੍ਰਿਆ ਸਹਿਤ ਜਦ ਬਾਗ ਮੈਂ ਜਾਰ ਬਿਰਾਜਿਓ ਜਾਏ, ਤੋ ਤਿੰਨ ਫੁੱਲ ਫਲ ਲੈ ਤੁਰਤ ਆਗੇ ਧਰੇ ਬਣਾਏ। ਤੇ ਜਿਸ ਵੇਲੇ ਉਹ ਇਸਤਰੀ ਆਪਣੇ ਦੂਸਰੇ ਦੋਸਤ ਦੇ ਨਾਲ ਬਾਗ ਦੇ ਵਿੱਚ ਜਾ ਕੇ ਬੈਠ ਗਈ, ਉਸ ਦੇ ਵੇਲੇ ਪਹਿਲਾਂ ਵਾਲਾ ਦੋਸਤ ਜਿਹੜਾ ਸੀ ਜਿਹਨੂੰ ਮਿਲਣ ਵਾਸਤੇ ਪਹਿਲਾਂ ਆਈ ਹੋਈ ਸੀ, ਉਹ ਉਸੇ ਵੇਲੇ ਹੀ ਫਲ ਤੇ ਫੁੱਲ ਲੈ ਕੇ ਉਸਨੇ ਆ ਕੇ ਫਲ ਤੇ ਫੁੱਲ ਉਹਨਾਂ ਦੋਵਾਂ ਜਣਿਆਂ ਦੇ ਅੱਗੇ ਲਿਆ ਕੇ ਰੱਖ ਦਿੱਤੇ ਹਨ। ਇਹ ਮਾਲੀ ਇਹ ਬਾਗ ਕੋ ਆਇਓ ਤੁਮਰੇ ਪਾਸ, ਬਹੁ ਜਾਂ ਕਹੋ ਧਨ ਦੀ ਜੀਏ ਜਿਨ ਇਹ ਜਾਏ ਨਰਾਸ। ਉਸ ਵੇਲੇ ਉਹ ਇਸਤਰੀ ਆਖਣ ਲੱਗੀ ਆਪਣੇ ਦੋਸਤ ਨੂੰ, ਆਖਣ ਲੱਗੀ ਕਿ ਬਾਗ ਦਾ ਮਾਲੀ ਹੈ ਤੁਹਾਡੇ ਕੋਲ ਆਇਆ ਹੈ ਫਲ ਫੁੱਲ ਦੇਣ ਵਾਸਤੇ, ਤੁਸੀਂ ਇੱਦਾਂ ਕਰੋ ਕਿ ਇਹਨੂੰ ਬਹੁਤ ਸਾਰਾ ਧਨ ਦੇ ਦਿਓ ਤਾਂ ਕਿ ਇਹ ਨਿਰਾਸ਼ਾ ਹੋ ਕੇ ਨਾ ਮੁੜੇ, ਇਹਦੀ ਵੀ ਕੋਈ ਨਾ ਕੋਈ ਜ਼ਰੂਰਤ ਹੈ, ਤੁਸੀਂ ਇਹਨੂੰ ਧਨ ਦੇ ਦਿਓ। ਸੁਣਤ ਬਚਨ ਤ੍ਰਿਅਕ ਤਰੁਣ ਬਹੁ ਧਨ ਦੇ ਤਹ ਹਾਥ, ਮਾਲੀ ਕਰ ਕਾਢਿਓ ਹਿਤੂ ਤੇ ਚਰਿੱਤਰ ਕੇ ਸਾਥ। ਇੰਨੀ ਗੱਲ ਸੁਣਦਿਆਂ ਸਾਰ ਹੀ ਇਸਤਰੀ ਨੇ ਜੋ ਵੀ ਗੱਲ ਆਖੀ ਉਹਦੀ ਗੱਲ ਨੂੰ ਮੰਨ ਕੇ ਤੇ ਦੂਸਰੇ ਦੋਸਤ ਨੇ ਇਸਤਰੀ ਦੇ ਪਹਿਲੇ ਦੋਸਤ ਨੂੰ ਬਹੁਤ ਸਾਰਾ ਧਨ ਦਿੱਤਾ ਤੇ ਇਸ ਤਰੀਕੇ ਦੇ ਨਾਲ ਚਰਿੱਤਰ ਖੇਡ ਕਰਕੇ ਉਸ ਔਰਤ ਨੇ ਆਪਣੇ ਪਹਿਲੇ ਦੋਸਤ ਨੂੰ ਮਾਲੀ ਬਣਾ ਕੇ ਬਾਗ ਦੇ ਵਿੱਚੋਂ ਬਾਹਰ ਕੱਢ ਦਿੱਤਾ। ਪੋਹ ਪਮਤੀ ਇਹ ਛਲ ਭਏ ਮਿੱਤਰ ਇਹ ਦਿਓ ਟਰਾਏ, ਮਾਲੀ ਕਰ ਕਾਢਿਓ ਤਿਸੈ ਰੂਪ ਨਗਰ ਕੇ ਰਾਏ। ਤੇ ਵਜ਼ੀਰ ਆਖਣ ਲੱਗਾ ਹੇ ਰਾਜਨ, ਇਸ ਤਰੀਕੇ ਦੇ ਨਾਲ ਪਹੁਪਮਤੀ ਨਾਂ ਦੀ ਉਸ ਇਸਤਰੀ ਨੇ ਆਪਣਾ ਜਿਹੜਾ ਦੋਸਤ ਸੀਗਾ ਉਹ ਮਾਲੀ ਬਣਾ ਕੇ ਕੱਢ ਦਿੱਤਾ, ਉਹਦੇ ਦੋਸਤ ਨੂੰ ਉਹਦੇ ਛਲ ਬਾਰੇ ਬਿਲਕੁਲ ਵੀ ਪਤਾ ਨਹੀਂ ਚੱਲ ਸਕਿਆ। ਸੋ ਸਤਿਗੁਰੂ ਮਹਾਰਾਜ ਜੀ ਚਿੱਤਰ ਦੀ ਸਮਾਪਤੀ ਕਰਦੇ ਹੋਏ ਬਚਨ ਕਰਦੇ ਨੇ ਕਿ ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਚਤੁਰ ਦਸਮੋ ਚਰਿੱਤਰ ਸਮਾਪਤਮ ਸੱਤ ਸੁਭਮ ਸੱਤ ਅਫਜੂ। ਗਰੀਬ ਨਿਵਾਜ ਪਾਤਸ਼ਾਹ ਬਚਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ੍ਰੀ ਚਰਿੱਤਰੋਪਾਖਿਆਨ ਦੀ ਜੋ ਤ੍ਰਿਆ ਚਰਿੱਤਰ ਦੀ ਮੰਤਰੀ ਤੇ ਰਾਜੇ ਦੀ ਆਪਸੀ ਵਾਰਤਾਲਾਪ ਹੈ, ਆਪਸੀ ਸੰਵਾਦ ਹੈ, ਉਸਦਾ ਚੌਦਵਾਂ ਚਰਿੱਤਰ ਜੋੜਾ ਹੈ ਉਹ ਸ਼ੁਭ ਸੰਪੂਰਨ ਹੋਇਆ ਹੈ। ਅਫਜੂ ਬਾਬ ਕੀ ਇਸੇ ਪ੍ਰਕਾਰ ਚਰਿੱਤਰ ਜਿਹੜੇ ਹਨ ਲੜੀਵਾਰ ਚੱਲਦੇ ਰਹਿਣਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਚੌਦਵਾਂ ਚਰਿੱਤਰ ਜਿਸਦਾ ਨਾਮ ਸੀ ਕਥਾ ਪੁਹਪਮਤੀ ਦੀ। ਸੋ ਸਤਿਗੁਰੂ ਮਹਾਰਾਜ ਜੀ ਨੇ ਵੱਧ ਚੱਲਣ ਔਰਤਾਂ ਆਪਣੇ ਆਪਣੇ ਘਰ ਨੂੰ ਛੱਡ ਕਰਕੇ ਪਰਾਏ ਘਰ ਵੱਲ ਦੌੜਦੀਆਂ ਹਨ ਕਾਮ ਦੇ ਵੱਸ ਹੋ ਕੇ। ਹੁਣ ਦੇਖੋ ਜਿਹੜੀ ਪੁਹਪਮਤੀ ਨਾਂ ਦੀ ਇਸਤਰੀ ਸੀ, ਸਭ ਤੋਂ ਪਹਿਲੇ ਇਸ ਨੇ ਆਪਣੇ ਪਤੀ ਦੇ ਨਾਲ ਧੋਖਾ ਕੀਤਾ, ਪਤੀ ਨੂੰ ਛੱਡ ਕੇ ਪਤੀ ਦਾ ਘਰ ਤਿਆਗ ਕੇ ਪਤੀ ਦਾ ਘਰ ਛੱਡ ਕੇ ਕਿਸੇ ਹੋਰ ਦੋਸਤ ਨੂੰ ਮਿਲਣ ਵਾਸਤੇ ਬਾਗ ਦੇ ਵਿੱਚ ਗਈ। ਉੱਥੇ ਇੱਕ ਹੋਰ ਦੋਸਤ ਆ ਜਾਂਦਾ ਹੈ, ਫਿਰ ਉਹ ਦੋਸਤ ਦੇ ਨਾਲ ਵੀ ਇਹ ਛਲ ਕਰਦੀ ਹੈ। ਕਹਿਣ ਤੋਂ ਭਾਵ ਕਿ ਇਹ ਸਾਰਿਆਂ ਦੇ ਨਾਲ ਹੀ ਛਲ ਕਰਦੀ ਹੈ। ਜੋ ਐਸੀਆਂ ਬਾਜ਼ਰਨ ਔਰਤਾਂ ਹੁੰਦੀਆਂ ਨੇ ਇਹ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ। ਇਸੇ ਕਰਕੇ ਮਹਾਰਾਜ ਜੀ ਨੇ ਚਰਿੱਤਰਾਂ ਦੇ ਅੰਦਰ ਸਿੱਖਿਆ ਦਿੱਤੀ ਹੈ ਕਿ ਜੋ ਵੱਧ ਚੱਲਣ ਔਰਤਾਂ ਹੁੰਦੀਆਂ ਨੇ ਇਹਨਾਂ ਦੇ ਛਲਾਵੇ ਵਿੱਚ ਅਤੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਇਨਸਾਨ ਨੂੰ ਇੱਕ ਮਨੁੱਖ ਨੂੰ ਕਦੇ ਵੀ ਨਹੀਂ ਆਉਣਾ ਚਾਹੀਦਾ, ਕਿਉਂਕਿ ਮਨੁੱਖ ਦੇ ਕੋਲੋਂ ऐसे कर्म करवा दिंदियां ने कि उस नूं आखिर मरन तों इलावा होर कोई राह नहीं सोचदा। इसे करके हथगुरु महाराज ने ऐसियां औरतां दे जो चरित्र हन उह दस दरसा करके ते इन्हां तों सुचेत होण वास्ते खालसे नूं ये जो पावन बाणी है चरित्रों पाकियां दी उचारण कीती है। सो गुरु प्यारी साध संगत जी, ऐसियां वध चलन औरतां जो अपने पति दे हुक्म तों बाहरा हो के चलदियां हन, साहिब श्री गुरु नानक देव साहिब महाराज बचन करदे ने कि ओह असल दे दुहागणा हुंदियां ने, जिन्हां दे सिर दा सिर तों कह सकदे हां कि पति दा साया उठ जावे। समाज आखदा है कि दुहागण हो गई है, पर साहिब जी आखदे ने कि दुहागणी दुहागणी क्या निशानियां, खसमां घुथियां फिर हे निमाणियां। साहिब जी आखदे हन कि ओह दुहागणा नहीं, जिन्हां दे सिर ते उहनां दा पति ना रहा ओह दुहागणा नहीं हुंदियां। असल दे विच ओह दुहागणा हन जिन्हां ने अपने पति दा घर छड्ड दित्ता है, जिन्हां ने अपने पति दा त्याग करके पराए पुरशां दे नाल प्यार पाया है, व्यभिचार करदियां फिरदियां हन, मंद वासना दे अधीन होईयां, ओह असल दे विच दुहागणा हन ਤੇ ਫਿਰ ਇਹ ਨਿਮਾਣੀਆਂ। ਪਰ ਸਾਰਾ ਜੀਵਨ ਹੀ ਉਹਨਾਂ ਦੇ ਝੋਰੇ ਵਿੱਚ ਲੱਗਦਾ ਹੈ। ਇਹ ਸੁਹਾਗ ਭਾਗ ਵਾਲੀ ਇਸਤਰੀ ਹੁੰਦੀ ਹੈ, ਪਤੀ ਦੇ ਹੁਕਮ ਦੇ ਅੰਦਰ ਰਹਿਣ ਵਾਲੀ, ਪਤੀ ਦੇ ਨਾਲ ਕਦਮ ਦੇ ਨਾਲ ਕਦਮ ਲਾ ਕੇ ਚੱਲਣ ਵਾਲੀ ਜਿਹੜੀ ਇਸਤਰੀ ਹੁੰਦੀ ਹੈ, ਉਸ ਨੂੰ ਸੰਸਾਰ ਦੇ ਵਿੱਚ ਵੀ ਮਾਣ ਮਿਲਦਾ, ਸਤਿਕਾਰ ਮਿਲਦਾ, ਸਾਰਾ ਸਮਾਜ ਨੂੰ ਪਤੀ ਪ੍ਰਤਾ ਇਸਤਰੀ ਕਰਕੇ ਜਾਣਦਾ ਤੇ ਮਾਣ ਕਰਦਾ ਹੈ। ਪਰ ਜਿਹੜੀਆਂ ਐਸੀਆਂ ਇਸਤਰੀਆਂ ਹੁੰਦੀਆਂ ਹਨ ਵੱਧ ਚੱਲਣ ਦੁਹਾਗਣਾ, ਉਹ ਅਸਲ ਦੇ ਵਿੱਚ ਵੇਸਵਾਦੀ ਨਿਆਈ ਬਣ ਜਾਂਦੀਆਂ ਹਨ। ਸਮਾਜ ਵੀ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਜੋ ਗੰਦੀ ਬਿਰਤੀ ਵਾਲੇ ਲੋਕ ਹੁੰਦੇ ਹਨ ਉਹਨਾਂ ਦੇ ਵੱਲ ਗੰਦੀ ਨਿਗਾਹ ਦੇ ਨਾਲ ਹੀ ਤੱਕਦੇ ਹਨ। ਸਮਾਜ ਵਿੱਚ ਵੀ ਇੱਜ਼ਤ ਮਾਣ ਨਹੀਂ ਮਿਲਦਾ ਤੇ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਤਾਂ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ ਉਹਨਾਂ ਨੂੰ ਮਿਲਣੀਆਂ ਹੀ ਹਨ। ਸੋ ਭਗਤ ਫਰੀਦ ਜੀ ਵੀ ਇਸੇ ਗੱਲ 'ਤੇ ਹੀ ਮੋਹਰ ਲਗਾਉਂਦੇ ਹਨ ਕਿ ਅਸਲ ਦੇ ਵਿੱਚ ਜੇਕਰ ਵਾਹਿਗੁਰੂ ਨੂੰ ਖੁਸ਼ ਕਰਨਾ ਜਾਂ ਆਪਣੇ ਦੁਨਿਆਵੀ ਪਤੀ ਨੂੰ ਖੁਸ਼ ਕਰਨਾ, ਕਿਉਂਕਿ ਜਿਹੜਾ ਸਤਿਗੁਰਾਂ ਦੀ ਗੁਰਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇਹ ਸਾਰੀ ਜੀਵ ਇਸਤਰੀ ਦੇ ਰੂਪ ਵਿੱਚ, ਕਿਉਂਕਿ ਅਸੀਂ ਸਾਰੀਆਂ ਉਸ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਹਾਂ ਕਿ ਏਕਾ ਪੁਰਖ ਸਬਾਈ ਨਾਰ, ਇਹ ਸਤਿਗੁਰਾਂ ਦਾ ਬਚਨ ਹੈ ਕਿ ਜਿਹਨੇ ਅਸੀਂ ਸੰਸਾਰ ਦੇ ਆਏ ਹੋਏ ਹਾਂ ਸਾਰੀ ਜੀਵ ਆਤਮਾਵਾਂ, ਭਾਵੇਂ ਕੋਈ ਮਰਦ ਹੈ ਭਾਵੇਂ ਕੋਈ ਇਸਤਰੀ ਹੈ, ਅਸੀਂ ਸਾਰੇ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਹਾਂ। ਇੱਕ ਵਾਹਿਗੁਰੂ ਸਾਡਾ ਸਾਰਿਆਂ ਦਾ ਖਸਮ ਹੈ, ਮਾਲਕ ਹੈ। ਤੇ ਭਗਤ ਫਰੀਦ ਜੀ ਬਹੁਤ ਹੀ ਗੂੜ ਜੋ ਇੱਕ ਜੀਵਨ ਜਾਂਚ ਹੈ ਆਤਮਿਕ ਜੀਵਨ ਦੇ ਲਈ ਵੀ ਤੇ ਸੰਸਾਰਿਕ ਜੀਵਨ ਦੇ ਲਈ ਵੀ, ਭਗਤ ਜੀ ਬਚਨ ਕਰਦੇ ਹਨ ਕਿ ਢੁੱਡੇਂਦੀ ਹੈ ਸੁਹਾਗ ਕਹੋ ਤਾਂ ਉਹ ਤਨ ਕਾਈ ਗੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਰ। ਭਗਤ ਫਰੀਦ ਜੀ ਬਚਨ ਕਰਦੇ ਹਨ ਕਿ ਇਹ ਇਸਤਰੀ ਕਿ ਜੇਕਰ ਤੂੰ ਸੁਹਾਗ ਭਾਗ ਵਾਲੀ ਹੈ, ਜੇਕਰ ਤੇਰਾ ਵਿਆਹ ਹੋਇਆ ਹੈ ਪਰ ਜੇਕਰ ਤੇਰੇ ਤੇ ਪਤੀ ਦੀ ਪੂਰੀ ਖੁਸ਼ੀ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਤੇਰੇ ਵਿੱਚ ਕੋਈ ਨਾ ਕੋਈ ਕਮੀ ਹੈ, ਇਸੇ ਕਰਕੇ ਤੇਰਾ ਪਤੀ ਤੇਰੇ ਉੱਪਰ ਖੁਸ਼ ਨਹੀਂ ਹੋ ਰਿਹਾ, ਤੇਰੇ ਕਰਮ ਚੰਗੇ ਨਹੀਂ ਹੋਵਣਗੇ, ਇਸੇ ਕਰਕੇ ਤੇਰੇ ਪਤੀ ਨੂੰ ਤੇਰੇ ਉੱਪਰ ਪੂਰੀ ਪ੍ਰਸੰਨਤਾ ਨਹੀਂ ਹੈ। ਬਿਲਕੁਲ ਇਸੇ ਪ੍ਰਕਾਰ ਹੀ ਜੀਵ ਆਤਮਾ ਹੁੰਦੀ ਹੈ ਕਿ ਜੇਕਰ ਅਸੀਂ ਗੁਰੂ ਵਾਲੇ ਬਣਦੇ ਹਾਂ, ਗੁਰੂ ਵਾਲੇ ਬਣ ਕੇ ਨਾਮ ਜਪਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਗੁਰੂ ਮਰਿਆਦਾ ਅਨੁਸਾਰ ਜੀਵਨ ਬਤੀਤ ਕਰ ਰਹੇ ਹਾਂ, ਪਰ ਜੇਕਰ ਫਿਰ ਵੀ ਕੋਈ ਪ੍ਰਾਪਤੀ ਨਹੀਂ ਹੋ ਰਹੀ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਰਹੀ, ਤਾਂ ਉੱਥੇ ਸਾਡੇ 'ਚ ਅਨੇਕਾਂ ਪ੍ਰਕਾਰ ਦੀਆਂ ਕਮੀਆਂ ਹੋ ਸਕਦੀਆਂ ਨੇ। ਸੋ ਭਗਤ ਫਰੀਦ ਜੀ ਨੇ ਇਹ ਬਹੁਤ ਹੀ ਗੂੜ ਗਿਆਨ ਜਿਹੜਾ ਹੈ ਸਲੋਕਾਂ ਅੰਦਰ ਬਖਸ਼ਿਸ਼ ਕੀਤਾ ਹੈ ਕਿ ਅਸਲ ਦੇ ਵਿੱਚ ਜੇਕਰ ਤੂੰ ਆਪਣੇ ਪਤੀ ਨੂੰ ਖੁਸ਼ ਕਰਨਾ ਹੈ ਤਾਂ ਆਪਣੇ ਪਤੀ ਨੂੰ ਪੂਰਨ ਤੌਰ 'ਤੇ ਸਮਰਪਿਤ ਹੋ, ਕਿਉਂਕਿ ਜਿਨ੍ਹਾਂ ਦਾ ਸੁਹਾਗਣ ਨਾਮ ਹੁੰਦਾ ਹੈ ਕਿ ਜਿੰਨਾ ਨਾਮ ਸੁਹਾਗਣੀ ਤਿੰਨਾ ਝਾਕ ਨਾ ਹੋਰ, ਜਿਨ੍ਹਾਂ ਦਾ ਨਾਮ ਸੁਹਾਗਣੀ ਹੁੰਦਾ ਹੈ, ਸੁਹਾਗ ਭਾਗ ਵਾਲਾ ਹੁੰਦਾ ਹੈ, ਉਹਨਾਂ ਨੂੰ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੀ ਝਾਕ ਨਹੀਂ ਹੁੰਦੀ ਤੇ ਉਹੀ ਅਸਲ ਦੇ ਵਿੱਚ ਆਪਣੇ ਪਤੀ ਦਾ ਪੂਰਨ ਤੌਰ 'ਤੇ ਖੁਸ਼ੀ ਨੂੰ ਪ੍ਰਾਪਤ ਕਰਦੀਆਂ ਨੇ, ਜੋ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੇ ਵੱਲ ਤੱਕਦੀਆਂ ਨਹੀਂ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਵੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਆਏ ਹਨ, ਉਹਨਾਂ ਦੀ ਜੋ ਖੁੱਲ੍ਹ ਕੇ ਵਿਚਾਰ ਹੈ ਚਰਿਤਰੋਂ ਪਾਖਿਆਂ ਦੀ ਬਾਣੀ ਦੇ ਵਿੱਚ ਕੀਤੀ ਹੈ ਕਿ ਜੇਕਰ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਪਰਾਏ ਘਰਾਂ ਵੱਲ ਤੁਰਾਂਗੇ ਤਾਂ ਸਾਡਾ ਸੰਸਾਰ ਦੇ ਵਿੱਚ ਵੀ ਕੋਈ ਇੱਜ਼ਤ ਕੋਈ ਮਾਣ ਨਹੀਂ ਹੋਵੇਗਾ। ਪਰਮਾਤਮਾ ਦੇ ਘਰ ਤਾਂ ਆਤਮਾ ਦੁੱਖ ਸਹਾਰਦੀ ਹੈ, ਇਸਨੂੰ ਸਜ਼ਾਵਾਂ ਮਿਲਦੀਆਂ ਹਨ, ਪਰ ਜੂਨਾਂ 'ਚ ਪੈ ਕੇ ਦੁਖੀ ਹੁੰਦੀ ਹੈ, ਜਿਉਂਦੇ ਜੀਵ ਜੀਵਨ ਲਾਂਤਾ ਭਰਿਆ ਬਣ ਜਾਂਦਾ ਹੈ। ਪਰ ਜੇਕਰ ਆਪਣੇ ਪਤੀ ਦੇ ਹੁਕਮ ਦੇ ਵਿੱਚ ਜਿਉਂਦੇ ਜੀ ਵੀ ਰਹੇ, ਜਿਉਂਦੇ ਜੀ ਆਪਣੇ ਗੁਰੂ ਵਾਲੀ ਬਣ ਕਰਕੇ ਪਤੀ ਦੇ ਹੁਕਮ ਦੇ ਵਿਚਲਣਾ ਕਰੇ ਤਾਂ ਇੱਥੇ ਵੀ ਸੁੱਖ ਦੇ ਆਨੰਦ ਮਾਣਦੀ ਹੈ ਅਤੇ ਪਰਲੋਕ ਦੇ ਵਿੱਚ ਜਾ ਕਰਕੇ ਵੀ ਇਸ ਨੂੰ ਮਾਣ ਅਤੇ ਸਤਿਕਾਰ ਪੂਰਾ ਮਿਲਦਾ ਹੈ। ਸੋ ਇਸੇ ਕਰੇ ਗੁਰੂ ਸਾਹਿਬ ਜੀ ਨੇ ਜੋ ਅਥਾਹ ਜੋ ਸਿੱਖਿਆ ਹੈ, ਗੂੜ ਸਿੱਖਿਆ ਹੈ, ਮਹਾਰਾਜ ਸ਼੍ਰੀ ਚਤੁਰਥ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਿਹੜਾ ਕੀਤੀ ਹੈ, ਇੱਕ ਸੁਹਾਗ ਭਰੀ ਇਸਤਰੀ ਦੀ ਕਿਸ ਪ੍ਰਕਾਰ ਇੱਜ਼ਤ ਹੁੰਦੀ ਹੈ, ਕਿੱਦਾਂ ਉਹਦਾ ਮਾਣ ਹੁੰਦਾ ਹੈ, ਇੱਕ ਵੱਧ ਚੱਲਣ ਔਰਤ ਕਿਵੇਂ ਸੰਸਾਰ ਬਦਨਾਮੀ ਖੱਟਦੀ ਹੈ, ਆਪਣਾ ਜੀਵਨ ਬਰਬਾਦ ਕਰਦੀ ਹੈ, ਹੋਰ ਪੁਰਖਾਂ ਦਾ ਵੀ ਜੀਵਨ ਬਰਬਾਦ ਕਰਦੀ ਹੈ, ਅਤੇ ਐਸੀਆਂ ਇਸਤਰੀ ਨੂੰ ਬਚਣ ਦਾ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਪੂਰਨ ਤੌਰ 'ਤੇ ਸੁਚੇਤ ਕੀਤਾ ਹੈ ਕਿ ਅਸੀਂ ਵੱਧ ਚੱਲਣ ਔਰਤਾਂ ਤੋਂ ਖਾਲਸੇ ਨੇ ਸੁਚੇਤ ਰਹਿਣਾ ਹੈ। ਜੋ ਗੁਰੂ ਸਾਹਿਬ ਅਸੀਂ ਬੱਚੀਆਂ ਹਾਂ, ਮਹਾਰਾਜ ਸਾਨੂੰ ਸੁਚੇਤ ਕੀਤਾ ਹੈ ਕਿ ਐਸੇ ਚਰਿੱਤਰਾਂ ਤੋਂ ਜਾਂ ਐਸੀਆਂ ਔਰਤਾਂ ਤੋਂ ਜੋ ਵੱਧ ਚੱਲਣ ਹਨ, ਉਹਨਾਂ ਦੀ ਸੰਗਤ ਤੋਂ ਬਚ ਕੇ ਰਹਿਣਾ ਹੈ, ਕਿਉਂਕਿ ਐਸੀਆਂ ਔਰਤਾਂ ਇੱਥੇ ਆਪ ਗਰਕ ਹੁੰਦੀਆਂ ਹਨ, ਜਿੱਥੇ ਆਪਣਾ ਜੀਵਨ ਬਰਬਾਦ ਕਰਦੀਆਂ ਨੇ। ਜਿਹੜਾ ਇਹਨਾਂ ਸੰਗਤ ਵਿੱਚ ਬੈਠਦਾ ਹੈ, ਕੁਸੰਗਤ ਕਰਦਾ ਹੈ ਇਹਨਾਂ ਦੀ, ਉਹਦਾ ਵੀ ਜੀਵਨ ਅਖਰ ਬਰਬਾਦ ਹੋ ਜਾਂਦਾ ਹੈ, ਕਿਉਂਕਿ ਜੀਵਨ ਸੰਗਤ ਮਨ ਕਰਦਾ ਹੈ ਅਤੇ ਵੀ ਰੰਗ ਚੜ ਜਾਂਦਾ ਹੈ। ਇਸੇ ਕਰਕੇ ਹੱਥ ਗੁਰੂ ਵਚਨ ਕਰਦੇ ਨੇ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਉਹੀ ਗੁਰਮੁਖਾ ਪਿਆਰਾ ਮੇਲ ਮਿਲੀਏ, ਜਿੰਨਾ ਕਰਕੇ ਸਾਡਾ ਜੀਵਨ ਚੜ੍ਹਦੀ ਕਲਾ ਦੇ ਵਿੱਚ ਜਾਵੇ ਅਤੇ ਸਾਡਾ ਆਚਰਣ ਉੱਚਾ ਸੁੱਚਾ ਬਣੇ। ਉੱਚੇ ਸੁੱਚੇ ਆਚਰਣ ਵਾਲੇ ਗੁਰਮੁਖ ਪਿਆਰਿਆਂ ਪਾਸ ਬੈਠਾਂਗੇ, ਜੀਵਨ ਉੱਚਾ ਸੁੱਚਾ ਬਣੇਗਾ। ਜੇਕਰ ਉਹੋ ਜਿਹੇ ਇਨਸਾਨਾਂ ਦੇ ਕੋਲ ਬੈਠਾਂਗੇ ਜਿਨ੍ਹਾਂ ਦਾ ਆਪਣਾ ਜੀਵਨ ਡਿੱਗਿਆ ਹੋਇਆ ਹੈ, ਤਾਂ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਮਿਲਾਪ ਵਿੱਚ ਬੈਠ ਕਰਕੇ ਆਪਣਾ ਜੀਵਨ ਵੀ ਦਾਗੀ ਹੋ ਜਾਵੇਗਾ। ਸੋ ਸਤਿਗੁਰੂ ਮਹਾਰਾਜ ਜੀ ਨੇ ਅਥਾਹ ਸਿੱਖਿਆ ਸ਼੍ਰੀ ਚਤੁਰਥ ਪਾਤਸ਼ਾਹ ਦੀ ਬਾਣੀ ਵਿੱਚ ਦੇਣਾ ਕੀਤੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਕਿ ਤੁੱਛ ਬੁੱਧੀ ਵਾਲੇ ਜੀਵ ਸਤਿਗੁਰਾਂ ਦੀ ਅਗਾਧ ਬੋਧ ਬਾਣੀ ਦੀ ਰਮਜ ਨੂੰ ਸਮਝ ਸਕੀਏ। ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰਕੇ ਸੇਵਾ ਲੈ ਲੈਣ। ਸਤਿਗੁਰੂ ਜੀ ਸਮਰੱਥ ਹਨ, ਜੀਵ ਅਲਪੱਗ ਬੁੱਧੀ ਵਾਲੇ ਹਨ, ਗੁਰੂ ਸਾਹਿਬ ਆਪ ਸਮਰੱਥ ਹਨ, ਸਰਬ ਕਲਾ ਸਮਰੱਥ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਪਿਆਰੀ ਸਾਧ ਸੰਗਤ ਜੀ, ਜੋ ਬਾਕੀ ਚਲਿੱਤਰਾਂ ਦੀ ਵਿਚਾਰ ਹੈ, ਇਸੇ ਪ੍ਰਕਾਰ ਲੜੀਵਾਰ ਚੱਲਦੀ ਰਹੇਗੀ। ਸਤਿਗੁਰੂ ਜੀ ਕਿਰਪਾ ਕਰਨ, ਸੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।